सतनाम श्री वाहे गुरु साहेब जी। सलोक महला तीजा। शेखा चाओ चक्या चाओ वाया, एहो मान एकत घर आन। एहड़ तेहड़ छड तू गुर का शब्द पछाण। शेखा चाओ चक्या चाओ वाया, एहो मान एकत घर आन। एहड़ तेहड़ छड तू गुर का शब्द पछाण। वाहिगुरु जी का खालसा, वाहिगुरु जी की फतेह।
सतगुरु जोगो जोग अटल, तख्त चवर छत्र जी दे मालक, दसां पातशाहियां दी आत्मक जोत, समुची मनुखता दे सांझे रहवर, साहब श्री गुरु ग्रंथ साहब सच्चे पातशाह जी दी पावन पवित्र हजूरी च जुड़ बैठी, गुरु रूप सात संगत जी आओ सारे गज वज के आखो वाहे गुरु जी का खालसा वाहे गुरु जी की फतेह। आप जी जो सचखंड श्री हरिमंदर साहब जी तो दरगाही फरमान आया हुक्मनामा साहब दे रूप दे विच, उस दी व्याख्या सरवण करन वास्ते गुरुद्वारा दीवान हाल मंजी साहब विखे सुशोभित होए हो। अज तीसरे पातशाह गुरु अमरदास महाराज बख्शिश करदे है, सेखा चौ चक्या चौ वाया, खालसा जी एक इतिहासक इते प्रमाण आपां देना देवांगे, एक इतिहासक घटना है जिसनू मुख रखदे हुए सतगुरु साहब जी ने यह शब्द उचारना कीता। जदों गोविंदवाल साहब आबाद हो गया, गुरु अंगद साहब जी ने छड़ी दे के तोरिया सी, भूत प्रेत इस नगर नू वसन नहीं सी दंदे, आशीर्वाद दे के गुरु अंगद साहब जी ने गुरु अमरदास पातशाह जी नू तोरिया के जाओ एक नवा नगर वसाओ। गोविंदवाल साहब सच्चे पातशाह ने आवाद किया तीसरे स्वरूप दे विच, तीसरे जामे च गुरु अमरदास जी ने। जदों ये आवाद हो गया नगर, सतगुरां दे चरण पए, जिथे जाए वह मेरा सतगुरु सो थान सहावा राम राजे, तां जिथे होर संगतां इत्थे आके रहन लगियां, उथे जदों आवाद होया कुछ सेख भी आके उथे खालसा जी रहन लगे। संगतां लंगर वास्ते जल भरन लई व्यासा दरिया ते जांदियां घड़े लै करके, तां सेखां दे जिहड़े मुंडे सी बहुते पूतरे होए सी, हंकारे होए सी, गुलेले मार के संगतां दे कच्चे घड़े सी जिहड़े उहनूं भन दिया करदे सी पाणी लैण जदों संगतां जांदियां सी व्यासा दरिया ते। संगतां ने शिकायत कीती सतगुरां दे पास, गुरु गरीब नवाज सच्चे पातशाह कहन लगे भाई तुसी मशकां लै लवो। जदों मशकां लईयां तां उदों फिर तीर कमान चुकले सेखां दे, चांबले होए खालसा जी कह लिए मुंडियां ने तीर कमान दे नाल ओ मशकां नू फाड़ दिया करन। फिर सच्चे पातशाह ने कहा कि तुसी फिर शिकायत की महाराज हुण मशकां नू भी नहीं छड़दे, तीर मार के मशकां फाड़ दिंदे है, ये तां बहुते हंकारे होए ने। फिर महाराज कहिंदे हुण गागरां लै लो भाई। फिर गागरां दे विच जल भरन वास्ते संगतां जदों जांदियां, हुण इट्टां रोड़े लग गए मारन, ਇੰਨੇ ਹੰਕਾਰੇ ਹੋਏ ਸੀਗੇ। ਸਤਿਗੁਰੂ ਸੱਚੇ ਪਾਤਸ਼ਾਹ ਨਿਰਵੈਰ ਹਨ, ਜੇ ਚਾਹੁੰਦੇ ਕਫੁਰਨੇ ਦੇ ਨਾਲ ਉਹਨਾਂ ਦਾ ਸਤਿਆਨਾਸ਼ ਕਰ ਸਕਦੇ ਸੀਗੇ, ਪਰੰਤੂ ਅਕਾਲ ਪੁਰਖ ਦਾ ਹੁਕਮ ਨਹੀਂ ਸੀ। ਛੇਵੇਂ ਜਾਮੇ ਦੇ ਵਿੱਚ ਜਾ ਕੇ ਕਿਤੇ ਫਿਰ ਸ਼ਸਤਰ ਉਠਾਏ ਨੇ, ਜ਼ਾਲਮਾਂ ਨੂੰ ਵੱਢ ਕੇ ਸਦਾ ਦੀ ਨੀਂਦਰੇ ਸੁਆਇਆ ਹੈ। ਛੇਵਾਂ ਤੇ ਫਿਰ ਦਸਵਾਂ ਜਾਮਾ, ਬਾਕੀ ਦੇ ਜਾਮਿਆਂ ਵਿੱਚ ਨਾਮ ਦਾ ਖੰਡਾ ਫੇਰਿਆ। ਛੇਵਾਂ ਤੇ ਦਸਵਾਂ ਜਾਮਾ ਸਤਿਗੁਰਾਂ ਦਾ ਐਸਾ ਹੈ ਜਿੱਥੇ ਨਾਮ ਦੇ ਖੰਡੇ ਨਾਲ ਪ੍ਰਤੱਖ ਖੰਡਾ ਫੇਰ ਕੇ ਜ਼ਾਲਮਾਂ ਨੂੰ ਸਦਾ ਦੀ ਨੀਂਦਰੇ ਸੁਆਇਆ ਸੀ। ਤਾਂ ਹੁਣ ਇੱਕ ਦਿਨ ਕੀ ਹੋਇਆ, ਸੇਖਾਂ ਦਾ ਜਿਹੜਾ ਮੁਖੀ ਸੀਗਾ ਨਾ, ਉਹ ਮਹਾਰਾਜ ਦੇ ਪਾਸ ਆ ਗਿਆ। ਸਤਿਗੁਰੂ ਫਿਰ ਸੱਚੇ ਪਾਤਸ਼ਾਹ ਉਹਨੂੰ ਸੰਬੋਧਨ ਕਰਕੇ ਸ਼ਬਦ ਉਚਾਰਦੇ ਹਨ। ਇੱਕ ਤਾਂ ਬਾਹਰਲੀ ਅਰਥ, ਬਾਹਰੀ ਅਰਥ ਹੁੰਦੇ ਨੇ, ਇੱਕ ਅੰਤਰੀਵ ਅਰਥ ਹੁੰਦੇ ਨੇ। ਅੰਤਰੀਵ ਅਰਥ ਵੀ ਕਰਾਂਗੇ ਆਪਾਂ ਤੇ ਬਾਹਰੀ ਅਰਥ ਵੀ ਕਰਾਂਗੇ। ਆਓ, ਸਤਿਗੁਰੂ ਮਹਾਰਾਜ ਉਸ ਸੇਖਾਂ ਦੇ ਮੁਖੀ ਨੂੰ, ਜਿਨ੍ਹਾਂ ਦੇ ਮੁੰਡੇ ਸੰਗਤਾਂ ਦੇ ਘੜੇ ਮਸ਼ਕਾਂ ਜਿਨ੍ਹਾਂ ਨੇ ਫਾੜ ਦਿੱਤੀਆਂ, ਇੱਟਾਂ ਰੋੜੇ ਮਾਰਨੇ ਕੀਤੇ ਹੰਕਾਰ ਵੱਸ ਹੋ ਕਰਕੇ, ਮਹਾਰਾਜ ਕੀ ਉਪਦੇਸ਼ ਦਿੰਦੇ ਨੇ ਸੇਖਾਂ ਦੇ ਮੁਖੀ ਨੂੰ? ਸਤਿਗੁਰਾਂ ਦੇ ਪਾਸ ਆਇਆ ਚੱਲ ਕੇ, ਕੀ ਉਪਦੇਸ਼ ਦਿੰਦੇ ਹਨ? ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ, ਇਹ ਕੱਲਾ ਸੇਖ ਨੂੰ ਉਪਦੇਸ਼ ਨਹੀਂ ਦਿੱਤਾ, ਸਾਡੇ ਸਾਰਿਆਂ ਲਈ ਉਪਦੇਸ਼ ਹੈ ਮਹਾਰਾਜ ਦਾ।
ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ।
ਸੇਖਾ, ਹੇ ਸੇਖਾਂ ਦੇ ਮੁਖੀ, ਚਾਉ ਚੱਕਿਆ, ਚਾਰ ਜਾਣਿਆਂ ਦਾ ਚੱਕਿਆ ਹੋਇਆ, ਆ ਕੇ ਤੂੰ ਇੱਥੇ ਲੜਨ ਵਾਸਤੇ ਸਾਡੇ ਨਾਲ ਆ ਗਏ ਹੈ। ਚਾਉ ਵਾਇਆ, ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਆ ਗਏ ਹੈ, ਤੇਰਾ ਮਨ ਹੈ ਜਿਹੜਾ ਨਾ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਚਾਰੇ ਪਾਸੇ ਫੈਲਿਆ ਹੋਇਆ ਹੈ। ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ, ਅਕਾਲ ਪੁਰਖ ਦੇ ਸ਼ਬਦ ਨਾਮ ਦੀ ਕਮਾਈ ਕਰ, ਤੇ ਜਿਹੜਾ ਤੇਰਾ ਮਨ ਹੈ ਫਿਰ ਸਥਿਤੀ ਨੂੰ ਪ੍ਰਾਪਤ ਹੋ ਜਾਵੇਗਾ, ਟਿਕ ਜਾਵੇਗਾ। ਇਹ ਸੇਖ ਨੂੰ ਉਪਦੇਸ਼ ਦਿੰਦੇ ਹਨ। ਤੇ ਦੂਸਰਾ ਅੰਤਰੀਵ ਅਰਥ ਇਹ ਹੈ, ਸੇਖਾ ਤੋਂ ਭਾਵ ਹੇ ਗੁਰੂ ਕੇ ਪਿਆਰੇ ਸਿੱਖ, ਗੁਰਮਤਿ ਦੇ ਅਨੁਸਾਰ ਨਾਮ ਜਪ, ਤਾਂ ਕਿ ਜਿਹੜਾ ਤੇਰਾ ਮਨ ਚਾਰੇ ਪਾਸੇ ਫੈਲਿਆ ਹੋਇਆ ਹੈ, ਚਹੁ ਚੱਕਿਆ, ਚਾਰੇ ਚੱਕਾਂ ਦੇ ਵਿੱਚ ਫੈਲਿਆ ਹੋਇਆ ਹੈ, ਉੱਤਰ ਪੂਰਬ ਦੱਖਣ ਪੱਛਮ ਦੇ ਵਿੱਚ, ਮਨ ਬੁੱਧ ਚਿੱਤ ਅਹੰ ਭਾਵ ਇਹਨਾਂ ਚਾਰਾਂ ਤੋਂ ਮਿਲ ਕੇ ਖਾਲਸਾ ਜੀ ਅੰਤਸ਼ਕਰਨ ਬਣਦਾ ਹੈ। ਤਿੰਨੇ ਗੁਣਾਂ ਦੇ ਵਿੱਚ ਤੇਰਾ ਮਨ ਲੱਗਿਆ ਹੋਇਆ, ਚਾਰੇ ਪਾਸੇ ਫੈਲਿਆ ਹੋਇਆ, ਗੁਰਮਤਿ ਦੇ ਅਨੁਸਾਰ ਨਾਮ ਜਪ, ਫਿਰ ਤੇਰੇ ਮਨ ਨੂੰ ਟਕਾ, ਸਥਿਤੀ ਪ੍ਰਾਪਤ ਹੋ ਜਾਵੇਗੀ। ਸੋ ਇੱਥੇ ਮਹਾਰਾਜ ਸੇਖ ਨੂੰ ਕਹਿੰਦੇ ਨੇ, ਹੇ ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਇੱਥੇ ਲੜਨ ਵਾਸਤੇ ਆ ਗਏ ਹੈ, ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਸੰਸਾਰ ਦੇ ਵਿੱਚ ਸਦਾ ਕਿਸੇ ਨੇ ਰਹਿਣਾ ਨਹੀਂ। ਜੇ ਵਾਹਿਗੁਰੂ ਨੂੰ ਚੇਤੇ ਕਰੇਗਾ, ਇਹੋ ਮਨ ਅਕਿਤ ਕਰ ਆਣ, ਤਾਂ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲਵੇਗਾ ਤੂੰ।
ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ।
ਇਹ ਸੱਚੇ ਪਾਤਸ਼ਾਹ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਉਪਦੇਸ਼ ਕਰਦੇ ਨੇ, ਇਹੜ ਤੇਹੜ, ਇਹੜ ਤੋਂ ਭਾਵ ਇਹ ਦੇਹ ਦਾ ਅਭਿਮਾਨ ਛੱਡ ਦੇ, ਇਹੜ ਤੇਹੜ ਛੱਡ ਤੂੰ, ਜਾਂ ਇਹ ਕਹਿ ਲਓ ਇੱਥੇ ਤੇ ਉੱਥੇ ਦੀਆਂ ਗੱਲਾਂ ਛੱਡ, ਬੀਂਗੀਆਂ ਟੇਢੀਆਂ, ਬੀਂਗੀਆਂ ਟੇਢੀਆਂ ਗੱਲਾਂ ਨਾ ਕਰ, ਨਿੰਦਿਆ ਚੁਗਲੀ ਨਾ ਕਰ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ ਕੇ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਮਨ ਨੂੰ ਟਕਾ ਵਾਲੀ ਅਵਸਥਾ ਚ ਲੈ ਜਾ। ਮਨ ਤੇਰਾ ਭਟਕਦਾ ਫਿਰਦਾ ਚਹੁ ਚੱਕਾ, ਚਾਰੇ ਚੱਕਾਂ ਦੇ ਵਿੱਚ, ਇਹੜ ਤੇਹੜ ਛੱਡ ਤੂੰ, ਇੱਥੇ ਉੱਥੇ ਦੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੀ ਨਾਮ ਦੀ ਕਮਾਈ ਕਰ ਲੈ, ਐਵੇਂ ਨਾ ਸਾਰਾ ਦਿਨ ਨਿੰਦਿਆ ਚੁਗਲੀਆਂ ਦੇ ਵਿੱਚ ਲੱਗਿਆ ਰਿਹਾ ਕਰ।
ਸਤਿਗੁਰ ਅੱਗੇ ਢਹਿ ਪਾਉ ਸਭ ਕਿਛ ਜਾਣੈ ਜਾਣ।
ਹੇ ਭਾਈ ਗੁਰੂ ਕੇ ਪਿਆਰਿਓ, ਹੁਣ ਮਹਾਰਾਜ ਜਿੱਥੇ ਸੇਖਾਂ ਦੇ ਮੁਖੀ ਨੂੰ ਉਪਦੇਸ਼ ਦਿੰਦੇ ਨੇ, ਹੇ ਭਾਈ ਗੁਰੂ ਨਾਨਕ ਸਾਹਿਬ ਦੇ ਅੱਗੇ ਢਹਿ ਪਵੋ, ਸ਼ਰਨ ਵਿੱਚ ਗੁਰੂ ਨਾਨਕ ਸਾਹਿਬ ਦੀ ਆ ਜਾਓ। ਜਿਹੜਾ ਸ਼ਰਨ ਵਿੱਚ ਆ ਜਾਂਦਾ ਗੁਰੂ ਕੀ ਉਹ ਬਖਸ਼ਿਆ ਜਾਂਦਾ ਹੈ, ਜਿਹੜਾ ਅੜਦਾ ਉਹ ਝੜਦਾ, ਜਿਹੜਾ ਸ਼ਰਨ ਪੈਂਦਾ ਉਹ ਤਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਸਤਿਗੁਰ ਅੱਗੇ ਢਹਿ ਪਵੋ, ਸਤਿਗੁਰਾਂ ਦੇ ਅੱਗੇ ਆਪਣਾ ਹੰਕਾਰ ਭਾਵ ਛੱਡ ਕੇ ਨਿਮਰਤਾ ਦੇ ਸਹਿਤ ਸਤਿਗੁਰਾਂ ਦੀ ਚਰਨੀ ਪੈ ਜਾਓ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਛ ਜਾਣਦੇ ਹਨ। ਉਹ ਦਾਨਾ ਬੀਨਾ ਹਨ, ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਹੇ ਹਨ ਤੇ ਦਿਲਾਂ ਦੀਆਂ ਜਾਣਨ ਵਾਲੇ ਹਨ। ਸਭ ਜਾਣੀ ਜਾਣਨੇ ਸਤਿਗੁਰੂ ਮਹਾਰਾਜ, ਬੀਂਗੀਆਂ ਟੇਢੀਆਂ ਗੱਲਾਂ ਨਿੰਦਿਆ ਚੁਗਲੀ ਛੱਡ ਕੇ ਗੁਰਾਂ ਦੀ ਸ਼ਰਨ ਵਿੱਚ ਆ ਜਾਓ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ।
ਹੇ ਭਾਈ ਗੁਰੂ ਕੇ ਪਿਆਰੇ ਗੁਰਸਿੱਖੋ, ਆਸਾ ਇਸ਼ਾਵਾਂ ਮਨਸਾ ਮਨ ਦੀਆਂ ਮੰਦ ਬਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਇਹਨਾਂ ਨੂੰ ਜਲਾ ਦਿਓ। ਕਾਹਦੇ ਚ ਜਲਾ ਦਿਓ? ਸ਼ਬਦ ਦੀ ਕਮਾਈ ਕਰਕੇ ਬ੍ਰਹਮ ਅਗਨੀ ਦੇ ਵਿੱਚ ਸਾੜ ਦਿਓ ਇਹਨਾਂ ਨੂੰ। ਜਦੋਂ ਸ਼ਬਦ ਦੀ ਕੋਈ ਕਮਾਈ ਕਰਦਾ ਹੈ ਤਾਂ ਅੰਦਰ ਫਿਰ ਖਾਲਸਾ ਜੀ ਬ੍ਰਹਮ ਅਗਨੀ ਪ੍ਰਗਟ ਹੁੰਦੀ ਹੈ। ਉਹ ਸ਼ਬਦ ਦੀ ਤਾਕਤ ਹੈ ਜਿਹੜੀ ਵਿਸ਼ੇ ਵਿਕਾਰਾਂ ਨੂੰ ਸਾੜ ਦਿੰਦੀ ਹੈ ਜਿਹੜੇ ਅੰਦਰ ਹੁੰਦੇ ਨੇ। ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ, ਨਾਮ ਦੀ ਨਿਤਨੇਮ ਦੀ ਬਾਣੀ ਦਾ ਅਭਿਆਸ ਕਰਦਾ, ਪਹਿਲਾਂ ਤਾਂ ਮਨ ਨਹੀਂ ਲੱਗਦਾ, ਹੌਲੀ ਹੌਲੀ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ, ਹੌਲੀ ਹੌਲੀ ਫਿਰ ਅੰਦਰੋਂ ਗੰਦੇ ਫੁਰਨੇ ਵੀ ਆਉਣੇ ਬੰਦ ਹੋ ਜਾਂਦੇ ਨੇ। ਜਦੋਂ ਮਨ ਟਿਕ ਜਾਂਦਾ ਫਿਰ ਮਨ ਨਹੀਂ ਕਰਦਾ ਕਿਸੇ ਦੀ ਨਿੰਦਿਆ ਕਰਨ ਨੂੰ। ਇੱਥੋਂ ਤੱਕ ਕਿ ਬਹੁਤਾ ਸਿਮਰਨ ਅਭਿਆਸ ਕਰਨ ਵਾਲਿਆਂ ਦੀ ਨੀਂਦਰ ਵੀ ਜਿਹੜੀ ਨੀਂਦ ਹੈ ਉਹ ਵੀ ਵਸੀਕਾਰ ਹੋ ਜਾਂਦੀ ਹੈ। ਆਪਾਂ ਨੂੰ ਆਲਸ ਕਿਉਂ ਪੈਂਦੀ ਹੈ ਬਹੁਤੀ? ਆਲਸ ਪੈਣ ਦਾ ਕਾਰਨ ਇਹ ਹੈ ਵੀ ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਹੈ। ਜਿੰਨੀ ਅੰਦਰ ਮੈਲ ਹੋਊ ਉਨੀ ਵੱਧ ਆਲਸ ਪਊ, ਤੇ ਜਦੋਂ ਨਾਮ ਅਭਿਆਸ ਕਰਾਂਗੇ ਇਹ ਦਲਿੱਦਰ ਆਲਸ ਦਾ ਅੰਦਰੋਂ ਖਾਤਮਾ ਹੋ ਜਾਏਗਾ, ਬ੍ਰਹਮ ਅਗਨ ਪ੍ਰਗਟ ਹੋਵੇਗੀ। ਬ੍ਰਹਮ ਅਗਨੀ ਦੁਆਰਾ, ਗਿਆਨ ਦੁਆਰਾ ਤੂੰ ਜਿਹੜੇ ਭਾਈ ਇਹ ਆਸਾ ਮਨਸਾ ਨੇ ਨਾ ਇਸ਼ਾਵਾਂ ਤੇ ਮਨ ਦੀਆਂ ਮੰਦ ਬਾਸ਼ਨਾਵਾਂ ਨੂੰ ਜਲਾ ਦੇ। ਹੋਏ ਰਹੋ ਮਹਿਮਾਨ, ਉਹ ਸੇਖ ਨੂੰ ਉਪਦੇਸ਼ ਕਰਦੇ ਨੇ, ਇਕੱਲੇ ਸੇਖ ਨੂੰ ਨਹੀਂ ਆਪਾਂ ਨੂੰ ਵੀ ਕਹਿੰਦੇ ਨੇ। ਜਿੱਥੇ ਸੇਖ ਨੂੰ ਕਹਿ ਰਹੇ ਨੇ ਆਪਾਂ ਨੂੰ ਵੀ ਕਹਿ ਰਹੇ ਹੈ। ਸੰਸਾਰ ਤੇ ਮਹਿਮਾਨ ਆਪਣੇ ਆਪ ਨੂੰ ਜਾਣਨਾ ਕਰ, ਮੈਂ ਚਾਰ ਦਿਨਾਂ ਦਾ ਪ੍ਰਾਹੁਣਾ, ਤੇ ਜਦੋਂ ਮੌਤ ਆਈ ਸਰੀਰ ਨੂੰ ਤਿਆਗ ਕੇ ਚਲਿਆ ਜਾਵਾਂਗਾ, ਮਹਿਮਾਨ ਬਣ ਕੇ ਰਹਿ ਸੰਸਾਰ ਤੇ। ਜਿਹੜੇ ਮਹਿਮਾਨ ਬਣ ਕੇ ਰਹਿੰਦੇ ਆ ਨਾ, ਉਹ ਅੱਠੇ ਪੈਰ ਵਾਹਿਗੁਰੂ ਦੀ ਰਜ਼ਾ ਚ ਰਹਿੰਦੇ ਨੇ। ਉਹ ਕਹਿੰਦੇ ਨੇ ਭਾਈ ਕੋਈ ਪਤਾ ਨਹੀਂ ਕਦੋਂ ਸਮਾਂ ਆ ਜੇ ਸੰਸਾਰ ਤੋਂ ਜਾਣ ਦਾ, ਇੱਥੇ ਤਾਂ ਰਾਵਣ ਵਰਗੇ ਨਹੀਂ ਰਹੇ। ਹੁਣ ਤਾਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਰਾਜੇ ਨੇ, ਬਹੁਤੇ ਹੰਕਾਰ ਨਾਲ ਭਰੇ ਹੋਏ ਹੈ। ਰਾਵਣ ਵਰਗਾ ਤਾਂ ਰਾਜਾ ਹੀ ਕੋਈ ਨਹੀਂ ਸੀ, ਲੰਕਾ ਹੀ ਸੋਨੇ ਦੀ ਸੀ, ਜਿਹਦੀ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਕਿਹਾ ਗੁਰਬਾਣੀ ਦੇ ਵਿੱਚ ਉਹਨੂੰ। ਮੂਰਖ ਕਿਉਂ ਕਿਹਾ? ਕਿਉਂਕਿ ਹੰਕਾਰ ਨੇ ਉਹਦੀ ਮੱਤ ਮਾਰ ਦਿੱਤੀ ਸੀ। ਵਿਦਵਾਨ ਬੜਾ ਸੀ ਉਹ, ਪਰ ਹੰਕਾਰ ਵੀ ਉਹਨੂੰ ਬੜਾ ਸੀ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਸੋ ਇਸ ਕਰਕੇ ਮਹਿਮਾਨ ਬਣ ਕੇ ਰਹਿਣਾ ਕਰ, ਬ੍ਰਹਮ ਅਗਨ ਦੁਆਰਾ ਆਸਾ ਮਨਸਾ ਨੂੰ ਸਾੜਨਾ ਕਰ।
ਸਤਿਗੁਰ ਕੈ ਭਾਣੈ ਭੀ ਚੱਲ ਹੈ ਤਾਂ ਦਰਗਹਿ ਪਾਵੈ ਮਾਨ।
ਜਿਹੜੇ ਗੁਰਸਿੱਖ ਗੁਰੂ ਕੇ ਪਿਆਰੇ ਸਤਿਗੁਰਾਂ ਦੀ ਰਜ਼ਾ ਵਿੱਚ ਭਾਣੇ ਚ ਚੱਲਦੇ ਹਨ, ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦੇ ਨੇ। ਉਹ ਲੋਕ ਤੇ ਪਰਲੋਕ ਦੇ ਵਿੱਚ ਮਾਨ ਪ੍ਰਾਪਤ ਕਰਦੇ ਹੈ ਜਿਹੜੇ ਉਹਦੀ ਰਜ਼ਾ ਚ ਭਾਣੇ ਚ ਚੱਲਦੇ ਨੇ। ਹੁਣ ਅਗਲਾ ਸਮਾਂ ਸ਼ਹੀਦੀਆਂ ਦਾ ਸਮਾਂ ਆਉਣਾ ਹੈ। ਤੀਜਾ ਘੱਲੂਘਾਰਾ ਜਿਹੜਾ 1984 ਚ ਵਾਪਰਿਆ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਗੁਰੂ ਸਾਹਿਬ ਦੀ ਰਜ਼ਾ ਵਿੱਚ ਰਹੇ, ਵੱਡੇ ਵੱਡੇ ਲਾਲਚ ਉਹਨਾਂ ਨੂੰ ਆਫਰ ਕੀਤੇ ਦੇਸ਼ ਦੀ ਪ੍ਰਧਾਨ ਮੰਤਰੀ ਨੇ, परंतु किसे लालच विच नहीं आए। धर्म युद्ध कीता खालसा जी 1 जून तो 6 जून तक बड़ी घसमान दी लड़ाई होई। किन्ने देश उहदे विच इनवॉल्व सीगे, लेकिन वह रजा दे विच रह करके शहादत प्राप्त करके लोक परलोक दे विच मान प्राप्त किया उन्हां महापुरखां ने। टकसाल का मुखी बन तो पहला भी भावें घर विच गरीबी देखनी पई, सतगुरु महाराज अपने प्यारे नूं कसवट्टी ला दिंदे है। महाराज जी ने कसवट्टियां भी बड़ियां लाईयां उन्हां नूं खालसा जी, पर वह रजा दे विच रहे, हर समय गुण गुनाउंदे रहिंदे सी। की गुण गुनाउंदे सी? जप जी साहब का पाठ, श्री दसम की बाणी। इथों तक उन्हां दी अवस्था सी, एडा अभ्यास सी, तकरीबन 22-22 घंटे का समा वह बाणी दे रस विच ही गुड़ुंद रहिंदे सी। हुण साइंस तां कहिंदी आ वी 6 घंटे सौना जरूरी हुंदा, पर जिहड़ा अध्यात्मकवाद है इह जिथे साइंस खत्म हुंदी आ उत्थों शुरू हुंदा। हुण भी कई ऐसे शरीर हन खालसा जी, अज भी जिथे कलयुग का समा है ना, अज भी ऐसे गुरु के प्यारे हन जेडे एको ही चौंकड़े दे विच श्री अखंड पाठ साहब का भोग पा दिंदे आ। एक दू एक चढ़ांदे आ, कोई पता नहीं संगत दे विच किड्डी उच्ची अवस्था का कोई बैठा होवे, हंकार नहीं करना चाहिंदा। सो जेड़ा गुरु के भाणे विच चलदा है, भाई मनी सिंह साहब ने भाणे च चल के बंद बंद कटवा दिता, कोई करामात नहीं विखाई, सतगुरु महाराज तत्ती तवी ते बैठ गए। जे चाहुंदे एक फुरने दे नाले नाश कर सकदे सी। सो जेड़ा गुरु के भाणे च चलदा है, लोक परलोक दे विच खालसा जी मान पाउंदा है।
नानक जे नाम ना चेतनी, तिन तिग पैनन तिग खान।
जेडे भाई वाहगुरु दे नाम नूं चेते नहीं करदे, नाम दा सिमरन नहीं करदे, उन्हां दा तिग पैनन, उन्हां दा पहनना भी, चाहे जिन्ने मर्जी महंगे वस्त्र पाई जान, तिग खान जिन्ने मर्जी 36 प्रकार दे पदार्थ छकी जान, उन्हां दा खाना पीना पहनना सारा ही तिरग है। पास्ट प्रेजेंट एंड फ्यूचर, बीतिया समा भी तिरग। जो सतगुर शरण संगत नहीं आए, तिरग जीवै तिरग जीवास, आपां रहरास दे विच पढ़दे आ ना, उन्हां दा जिहड़ा पिछला समा सी ओह भी तिरग नंगे है, चल रहा समा भी तिरग है। जे गुरु दी शरण विच ना नहीं आउंदे, जे अगले फ्यूचर दे भविख दे विच भी ना आए, तां ओह भी तिरग है। उन्हां दा खाना पीना पहनना तिरग है, जेडे भाई वाहगुरु दे नाम नूं चेते नहीं करदे।
महला तीजा,
अगे महाराज उपदेश दिंदे हन सतगुरु।
हर गुण तोट ना आवई, कीमत कहन ना जाए।
हर गुण, हरी परमेश्वर दे गुणा नूं गाउंदिआं तोट नहीं आउंदी, इह गुण मुकदे नहीं महाराज दे। जेहवा एक कवन गुण कही है, बेसमार बेअंत स्वामी, तेरो अंत ना किन ही लही है। सनक सनंद महेश समाना, सेख नाग तेरो मर्म ना जाना। सनक सनंदन सनातन संत कुमार, ये चारे ब्रह्मा दे पुत्र हन। ये चारे जेड़े संत कुमार है खालसा जी, अपनी उम्र जेड़ी है 5 साल रखते ने, बदल नहीं दिंदे इस तो, क्योंकि ये मनते ने कि बाल अवस्था दे विच काम आदक तंग नहीं करते, विशे विकार 5 साल की उम्र तक बालपन मन्या गया। उस तो अगे फिर हौली हौली जिहड़ी 12 साल तो अगे, वैसे तो हुण कलयुग का समय आपां देखदे आं, बहुत छोटी छोटी उम्र के बच्चे गलत कम्मां च प्रवृत्त हो गए ने। जिथे इंटरनेट का युग सुख भी दिंदा, उत्थे दुख ज्यादा हो गया खालसा जी। इस करके गुरु महाराज इत्थे कहिंदे है, हर गुण तोट ना आवी। ओ सनक सनंदन ते संत कुमार, सनक सनंद महेश समाना, महेश नाम शिवजी दा है, चारे ब्रह्मा दे पुत्र ते शिवजी वर्गे तेरा जस करन रूप दे विच समा रहे ने। ਸੇਖ ਨਾਗ ਤੇਰੋ ਮਰਮ ਨਾ ਜਾਣਾ। ਕਈ ਜਗ੍ਹਾ ਸ਼ੇਸ਼ ਨਾਗ ਪਾਠ ਆਉਂਦਾ, ਕਈ ਜਗ੍ਹਾ ਸੇਖ ਨਾਗ ਪਾਠ ਆਉਂਦਾ। ਸੇਖ ਨਾਗ ਤੋਂ ਭਾਵ ਸੱਪਾਂ ਦਾ ਰਾਜਾ, ਜਿਹਦੇ ਹਜ਼ਾਰਾਂ ਮੂੰਹ ਮੰਨੇ ਹੈ, ਹਜ਼ਾਰਾਂ ਨੌ ਪਰਮੇਸ਼ਰ ਦੇ ਨਵੇਂ ਚੇਤੇ ਕਰਦਾ ਹੈ, ਉਹ ਵੀ ਤੇਰੇ ਭੇਦ ਨੂੰ ਨਹੀਂ ਜਾਣ ਸਕਿਆ। ਤੇਰੇ ਗੁਣਾਂ ਦੀ ਤੋਟ ਨਹੀਂ ਆ ਸਕਦੀ, ਜਿੰਨੇ ਮਰਜ਼ੀ ਗਾਈ ਜਾਈਏ। ਤੇਰੇ ਬੇਅੰਤ ਗੁਣ ਹਨ ਸਤਿਗੁਰੂ, ਹਰ ਗੁਣ ਤੋਟ ਨਾ ਆ ਬਈ। ਕੀਮਤ ਕਹਿਣ ਨਾ ਜਾਏ, ਕੀਮਤ ਤੋਂ ਭਾਵ ਤੇਰਾ ਭੇਦ ਨਹੀਂ ਕੋਈ ਕਹਿ ਸਕਦਾ, ਤੇਰੀ ਕੀਮਤ ਨਹੀਂ ਕੋਈ ਪਾ ਸਕਦਾ। ਸੱਪਾਂ ਦਾ ਰਾਜਾ ਸ਼ੇਖ ਨਾਗ, ਜਿਹੜੇ ਹਜ਼ਾਰਾਂ ਨੌ ਤੇਰੇ ਨਵੇਂ ਉਚਾਰਨ ਕਰਦਾ ਹੈ ਰੋਜ਼ਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਸ਼ਿਵਜੀ ਵਰਗੇ ਜਿਹੜੇ 88,000 ਵਰਾ ਇੱਕ ਚੌਂਕੜੇ ਚ ਨਘਾ ਦਿੰਦੇ ਹਨ, ਬ੍ਰਹਮਾ ਦੇ ਪੁੱਤਰ ਤੇ ਸੇਖ ਨਾਗ ਸੱਪਾਂ ਦੇ ਰਾਜੇ ਵਰਗੇ ਵੀ, ਉਹ ਵੀ ਤੇਰੇ ਗੁਣਾਂ ਦੀ ਕੀਮਤ ਨਹੀਂ ਪਾ ਸਕਦੇ। ਬੇਅੰਤ ਹੈ ਤੂੰ, ਪਰੇ ਤੋਂ ਪਰੇ ਹਨ ਤੇਰੇ ਗੁਣ।
ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹਿ ਰਹਿ ਸਮਾਏ।
ਇੱਥੇ ਸਤਿਗੁਰੂ ਕਹਿੰਦੇ ਹਨ ਜਿਹੜੇ ਗੁਰਮੁਖ ਹੈ ਨਾ, ਹਰ ਗੁਣ ਰਵਹਿ ਤੋਂ ਭਾਵ ਚੇਤੇ ਕਰਦੇ ਨੇ, ਜਿਹੜੇ ਹਰ ਤੋਂ ਭਾਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ, ਜਿਹੜੇ ਗੁਰਮੁਖ। ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ ਹੈ, ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਚੱਲਦਾ ਗੁਰਮੁਖ ਹੈ, ਜਿਹੜਾ ਮਨ ਨੂੰ ਮੁਖੀ ਮੰਨ ਕੇ ਚੱਲਦਾ ਮਨ ਦੇ ਅਕੋਰਡਿੰਗ ਚੱਲਦਾ ਉਹਨੂੰ ਕਹਿੰਦੇ ਨੇ ਮਨਮੁਖ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਨਾਨਕ ਗੁਰਮੁਖ ਹਰ ਗੁਣ ਰਵੇ, ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਹਨ, ਰਵੇ ਤੋਂ ਭਾਵ ਚੇਤੇ ਕਰਦੇ ਹਨ, ਉਹ ਤੇਰੇ ਗੁਣਾਂ ਨੂੰ ਗਾਉਂਦੇ ਗਾਉਂਦੇ ਉਹ ਤੇਰੇ ਗੁਣਾਂ ਦੇ ਵਿੱਚ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਵਾਹਿਗੁਰੂ ਹੈ ਨਾ ਜਿਹੜਾ, ਵਾਹਿਗੁਰੂ ਦਾ ਸੁਭਾਅ ਹੈ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ ਵਾਹਿਗੁਰੂ। ਤੇ ਵਾਹਿਗੁਰੂ ਦੇ ਪਿਆਰਿਆਂ ਦਾ ਸੁਭਾਅ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਦਾ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ। ਵਾਹਿਗੁਰੂ ਦੇ ਪਿਆਰੇ ਵੀ ਨਿਰਭਉ ਹੋ ਜਾਂਦੇ ਹਨ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਉਹਨਾਂ ਨੂੰ। ਖਾਲਸਾ ਜੀ ਵੱਡੀਆਂ ਵੱਡੀਆਂ ਹਕੂਮਤਾਂ ਦੇ ਨਾਲ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਮਹਾਰਾਜ ਟੱਕਰ ਲਈ ਹੈ। ਹਕੂਮਤਾਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਹੋਇਆ ਕਰਦੀ। ਜਦੋਂ ਅੰਦਰ ਤਾਕਤ ਹੋਵੇ ਫੇਰ ਇਹ ਮੱਥਾ ਲਾਇਆ ਜਾਂਦਾ। ਵੱਡੀਆਂ ਵੱਡੀਆਂ ਹਕੂਮਤਾਂ ਉਹਨਾਂ ਅੱਗੇ ਝੁਕੀਆਂ ਖਾਲਸਾ ਜੀ। ਇਸ ਕਰਕੇ ਜਿਹੜੇ ਤੇਰੇ ਗੁਣ ਗਾਉਂਦੇ ਹਨ, ਤੈਨੂੰ ਚੇਤੇ ਕਰਦੇ ਹਨ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਨੇ ਜਿਹੜੇ, ਹੇ ਸੱਚੇ ਪਾਤਸ਼ਾਹ ਤੇਰੇ ਹੀ ਰੂਪ ਹੋ ਕੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਉਹ
ਪੌੜੀ
ਅੱਗੇ ਪੌੜੀ ਉਚਾਰਨ ਕਰਦੇ ਨੇ ਸੱਚੇ ਪਾਤਸ਼ਾਹ।
ਹਰ ਚੋਲੀ ਦੇਹ ਸਵਾਰੀ, ਕੰਡ ਪੈਦੀ ਭਗਤ ਕਰ।
ਹਰ ਚੋਲੀ ਦੇਹ ਸਵਾਰੀ, ਖਾਲਸਾ ਜੀ ਇਹ ਸਰੀਰ ਦੇਹ ਰੂਪੀ ਜਿਹੜਾ ਚੋਲਾ ਅਕਾਲ ਪੁਰਖ ਨੇ ਸਾਨੂੰ ਪਹਿਨਾਇਆ ਹੋਇਆਗਾ। ਕੱਢ ਪੈਦੀ ਭਗਤ ਕਰ, ਕਿਸ ਵਾਸਤੇ? ਕਿ ਇਸ ਦੇਹ ਰੂਪੀ ਚੋਲੇ ਨੂੰ ਪ੍ਰਾਪਤ ਕਰਕੇ ਤੂੰ ਵਾਹਿਗੁਰੂ ਦਾ ਨਾਮ ਜਪੇ। ਆਪਾਂ ਦੇਹ ਨਹੀਂ, ਸਾਡੇ ਤਿੰਨ ਮਨ ਦੀ ਦੇਹ ਮੰਨੀ ਬੈਠੇ ਹਾਂ ਆਪਣੇ ਆਪ ਨੂੰ। ਅਸਲ ਦੇ ਵਿੱਚ ਜਦੋਂ ਆਪਾਂ ਸ਼ਬਦ ਅਭਿਆਸ ਕਰਾਂਗੇ ਤਾਂ ਅੰਦਰੋਂ ਜਿਹੜਾ ਸਾਡਾ ਸਰੂਪ ਹੈ ਉਹਦੀ ਸਾਖਿਅਤਾ ਪ੍ਰਾਪਤ ਹੋਊਗੀ, ਆਤਮਕ ਸਰੂਪ ਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਖਾਲਸਾ ਜੀ ਹਰ ਚੋਲੀ ਦੇਹ ਸਵਾਰੀ, ਇਹ ਸਰੀਰ ਰੂਪੀ ਚੋਲਾ, ਦੇਹ ਰੂਪੀ ਚੋਲਾ ਮਿਲਿਆ। ਕੱਢ ਪੈਦੀ ਭਗਤ ਕਰ, ਜਿਵੇਂ ਚੋਲਾ ਹੁੰਦਾ ਉਹ ਸਿਉਂਤਾ ਜਾਂਦਾ ਨਾ, ਕੱਪੜਾ ਹੁੰਦਾ ਜਿਹੜਾ, ਇਸੇ ਤਰ੍ਹਾਂ ਭਾਈ ਇੱਥੇ ਵੀ ਬ੍ਰਹਮਾਕਾਰ ਰੂਪੀ ਬਿਰਤੀ ਦੀ ਸੂਈ ਨਾਲ, ਤੇ ਫੇਰ ਅੱਗੇ ਕੱਢ ਪੈਦੀ ਭਗਤ ਕਰ, ਪੈਦੀ ਤੋਂ ਭਾਵ ਹੁੰਦਾ ਪਹਿਨਣਾ। ਉਹ ਪਹਿਨਣਾ ਕੀ ਹੈ? ਬ੍ਰਹਮਾਕਾਰ ਰੂਪ ਸੂਈ ਲੈ ਕਰਕੇ ਜਿਹੜਾ ਮਨ ਰੂਪੀ ਵਸਤਰ ਹੈ ਇਹਨੂੰ ਸਿਉਣਾ ਹੈਗਾ। ਸਿਉਣਾ ਕਿੱਥੇ ਹੈ? ਗੁਰੂ ਚਰਨਾਂ ਦੇ ਨਾਲ ਜੋੜਨਾ। ਇਸ ਕਰਕੇ ਜਦੋਂ ਫਿਰ ਮਨ ਗੁਰੂ ਚਰਨਾਂ ਨਾਲ ਜੁੜ ਜੂਗਾ, ਫਿਰ ਇਹ ਜਿਹੜੀ ਦੇਹ ਰੂਪੀ ਚੋਲਾ ਆਪਾਂ ਨੇ ਪਹਿਨਿਆ ਇਹ ਪਵਿੱਤਰ ਹੋ ਜੂਗਾ, ਆਉਣਾ ਜਾਣਾ ਸੰਸਾਰ ਤੇ ਸਾਡਾ ਸਫਲਾ ਹੋ ਜਾਵੇਗਾ। ਵਾਹਿਗੁਰੂ ਦੇ ਪਿਆਰਿਆਂ ਦੀ ਦੇਹ ਵੀ ਪਵਿੱਤਰ ਹੁੰਦੀ ਹੈ ਖਾਲਸਾ ਜੀ, ਜਿੱਥੇ ਵੀ ਉਹ ਪੈਰ ਧਰ ਦਿੰਦੇ ਨੇ ਉਹ ਜਗ੍ਹਾ ਨੂੰ ਇਹ ਪਵਿੱਤਰ ਕਰ ਦਿੰਦੇ ਹਨ। ਇਹ ਐਸੀ ਨਾਮ ਦੀ ਬਰਕਤ ਹੈ, ਹਰ ਚੋਲੀ ਦੇਹ ਸਵਾਰੀ, ਇਹ ਜਿਹੜੀ ਦੇਹ ਦਿੱਤੀ ਹੈ, ਦੇਹ ਰੂਪੀ ਚੋਲਾ ਪਹਿਨਾਇਆ ਮਹਾਰਾਜ ਨੇ, ਇਹ ਭਗਤੀ ਕਰਨ ਵਾਸਤੇ ਦੇਹ ਮਿਲੀ ਹੈ ਕਿ ਭਗਤੀ ਕਰਕੇ ਨਾਮ ਸਿਮਰਨ ਕਰਕੇ ਤੂੰ ਭਾਈ ਆਪਣਾ ਜੰਮਣਾ ਮਰਨਾ ਕੱਟ ਸਕਦਾ ਹੈ। ਮਨੁੱਖਾ ਦੇਹ ਰੂਪੀ ਚੋਲਾ ਮਿਲਿਆ ਜਿਹੜਾ, ਬਾਕੀ ਦੀਆਂ ਹੋਰ ਕਿੰਨੀਆਂ ਜੂਨੀਆਂ ਨੇ ਖਾਲਸਾ ਜੀ, ਹੋਰ ਕਿਸੇ ਜੂਨੀ ਦੇ ਵਿੱਚ ਆਪਾਂ ਨਾ ਤਾਂ ਅੰਮ੍ਰਿਤ ਛਕ ਸਕਦੇ ਹਾਂ, ਨਾ ਸੇਵਾ ਕਰ ਸਕਦੇ ਹਾਂ, ਨਾ ਸਤਸੰਗ ਵਿੱਚ ਆ ਕੇ ਬਹਿ ਸਕਦੇ ਹਾਂ। ਇੱਕੋ ਇੱਕ ਮਨੁੱਖਾ ਜੂਨੀ ਹੈ। ਮਨੁੱਖ ਨੂੰ ਕੁਝ ਵਿਸ਼ੇਸ਼ਤਾ ਤਾਂ ਦਿੱਤੀਆਂ ਨੇ ਵਾਹਿਗੁਰੂ ਨੇ, ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ ਜਿਹਨੂੰ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਨੇ, ਪ੍ਰੋਫਾਉਂਡ ਇੰਟੈਲੀਜੈਂਸੀ ਦਿੱਤੀ ਹੈ ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਡਿਵੈਲਪਡ ਈਗੋ ਦਿੱਤੀ ਹੈ ਜਿਹਨੂੰ ਵਿਕਸਿਤ ਹਉਮੈ ਕਹਿੰਦੇ ਨੇ, ਭਾਵ ਸਵੈ ਮਾਨ। ਇਹ ਕੇਵਲ ਤੇ ਕੇਵਲ ਕੁਝ ਦਾਤਾਂ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਮਿਲਦੀਆਂ ਨੇ। ਇਸ ਕਰਕੇ ਭਾਈ ਦੇਹ ਰੂਪੀ ਚੋਲਾ ਛੱਡ ਜਾਣਾ, ਸਾਰਿਆਂ ਨੂੰ ਇਹ ਛੱਡਣਾ ਪੈਣਾ, ਵੱਡੇ ਵੱਡੇ ਭਗਤ ਵੀ ਤਿਆਗ ਗਏ ਦੇਹ ਰੂਪੀ ਚੋਲਾ। ਇਸ ਕਰਕੇ ਖਾਲਸਾ ਜੀ, ਦੇਹ ਰੂਪੀ ਚੋਲੀ ਆਪਾਂ ਨੂੰ ਮਿਲੀ ਹੈ, ਨਾਮ ਸਿਮਰਨ ਕਰੀਏ, ਨਾਮ ਸਿਮਰਨ ਕਰਕੇ ਜਨਮ ਨੂੰ ਸਫਲਾ ਕਰਕੇ ਸੰਸਾਰ ਤੋਂ ਜਦੋਂ ਜਾਈਏ, ਕਹੋ ਨਾਨਕ ਬਾਹ ਲੜਾਈ ਹੈ, ਐਂ ਬਾਹ ਲੜਾਉਂਦੇ ਹੋਏ ਜਾਈਏ ਕਿ ਮੈਂ ਆਪਣਾ ਮਨੁੱਖਾ ਜਨਮ ਸੀ ਜਿਹੜਾ ਸਫਲਾ ਕਰ ਲਿਆ, ਜਾ ਕੇ ਫਿਰ ਗੁਰੂ ਚਰਨਾਂ 'ਚ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਦੇਹ ਰੂਪੀ ਚੋਲੀ ਨਾਮ ਸਿਮਰਨ ਕਰਨ ਵਾਸਤੇ ਮਹਾਰਾਜ ਨੇ ਦਿੱਤੀ ਹੈ।
ਹਰ ਪਾਠ ਲੱਗਾ ਅਧਕਾਈ, ਬਹੁ ਬਹੁ ਬਿਦ ਭਾਤ ਕਰ।
ਹਰ ਪਾਠ ਤੋਂ ਭਾਵ ਕੱਪੜਾ ਲੱਗਾ ਅਧਕਾਈ, ਖਾਲਸਾ ਜੀ ਬਹੁ ਬਹੁ ਬਿਦ ਭਾਤ ਕਰ, ਹਰ ਪਾਠ ਲੱਗਾ ਅਧਕਾਈ। ਹਰੀ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਨ੍ਹਾਂ ਨੂੰ ਉਹਦੇ ਨਾਮ ਦਾ ਰਸ ਆ ਜਾਵੇ ਨਾ, ਜਿਨ੍ਹਾਂ ਨੂੰ ਉਹਦੇ ਨਾਮ 'ਚ ਸੁਰਤੀ ਜੋੜਨ ਦਾ ਅਵਸਰ ਮਿਲ ਜਾਵੇ, ਬਹੁ ਬਹੁ ਬਿਦ ਭਾਤ ਕਰ, ਭਾਤ ਤੋਂ ਭਾਵ ਪ੍ਰਕਾਸ਼, ਉਹਨਾਂ ਨੂੰ ਫਿਰ ਖਾਲਸਾ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤੇ ਜਿਨ੍ਹਾਂ ਨੂੰ ਨਾਮ ਸਿਮਰਨ ਦਾ ਰੰਗ ਬਹੁਤਾ ਲੱਗ ਜਾਵੇ, ਜਿਵੇਂ ਕੱਪੜੇ 'ਤੇ ਆਪਾਂ ਰੰਗ ਲਾਉਂਦੇ ਹਾਂ, ਜਦੋਂ ਰੰਗ ਲਾਉਂਦੇ ਹਾਂ ਉੱਤਰ ਜਾਂਦਾ ਹੈ, ਇੱਕ ਨਾਮ ਰੂਪੀ ਲਾਲ ਰੰਗ ਹੈ, ਮਨੁੱਖਾ ਦੇਹ ਰੂਪੀ ਕੱਪੜੇ ਨੂੰ ਜੇ ਇਹ ਚੋਲੇ ਨੂੰ ਰੰਗ ਚੜ੍ਹ ਜੇ ਨਾ, ਇਹ ਲਹਿੰਦਾ ਨਹੀਂ, ਆਰੇ ਦੇ ਦੰਦਿਆਂ ਥੱਲੇ ਵੀ ਨਹੀਂ ਰਹਿੰਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਬਾਕੀ ਰੰਗ ਲਹਿ ਜਾਂਦੇ ਨੇ, ਪਰ ਜੇ ਕਿਤੇ ਦੇਹ ਰੂਪੀ ਚੋਲੇ ਨੂੰ ਨਾਮ ਦਾ ਰੰਗ ਚੜ੍ਹ ਜਾਵੇ, ਫਿਰ ਭਾਈ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਤੇ ਫਿਰ ਬਹੁ ਬਹੁ ਬਿਦ ਭਾਤ ਕਰ, ਫਿਰ ਖਾਲਸਾ ਜੀ ਨਾਮ ਨਾਲ ਜੁੜਨ ਕਰਕੇ, ਸੁਰਤ ਨੂੰ ਜੋੜਨ ਕਰਕੇ, ਹਿਰਦੇ 'ਚ ਅੰਦਰ ਤੇ ਬਾਹਰ ਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਭਾਈ ਆਪਣੇ ਸਰੀਰ ਨੂੰ ਨਾਮ ਰੂਪੀ ਰੰਗ ਦੇ ਵਿੱਚ ਆਪਣੀ ਦੇਹ ਨੂੰ ਰੰਗਦੇ ਨੇ, ਦੇਹ ਰੂਪੀ ਕੱਪੜੇ ਨੂੰ, ਉਹਨਾਂ ਨੂੰ ਫਿਰ ਪ੍ਰਕਾਸ਼ ਹੋ ਜਾਂਦਾ ਹੈਗਾ ਵਾਹਿਗੁਰੂ ਦੇ ਨਾਮ ਦਾ ਹਿਰਦੇ 'ਚ।
ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ।
ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਇਹ ਬੁੱਝਦਾ ਹੈ ਕਿ ਮੈਂ ਸੰਸਾਰ ਤੇ ਕੀ ਕਰਨਾ ਆ, ਬਿਰਲਾ ਹੀ ਹੁੰਦਾ। ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ, अंतर तो भाव हिरदे च विवेक तो भाव ज्ञान ਇਹ ਉਹ ਬੁੱਝਦਾ ਜਿਹਦੇ ਹਿਰਦੇ ਚ ਗਿਆਨ ਪ੍ਰਗਟ ਹੋ ਜਾਂਦਾ ਗੁਰੂ ਦੀ ਕਿਰਪਾ ਦੁਆਰਾ ਕਿ ਮੈਂ ਸੰਸਾਰ ਤੇ ਕੀ ਕਰਨਾ ਹੈ। ਇੱਕ ਜਗ੍ਹਾ ਗੁਰੂ ਅਰਜਨ ਸਾਹਿਬ ਲਿਖਦੇ ਹੈ, ਕੋਈ ਜਾਣੈ ਕਵਨ ਈਹਾ ਜਗ ਮੀਤ, ਜਿਸ ਕਿਰਪਾਲ ਹੋਏ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਖਾਲਸਾ ਜੀ, ਕੋਈ ਜਾਣੈ ਕਵਨ ਈਹਾ ਜਗ ਮੀਤ, ਕੋਈ ਬਿਰਲਾ ਹੀ ਜਾਣਦਾ ਕਿ ਸੰਸਾਰ ਦੇ ਵਿੱਚ ਸੱਚਾ ਮਿੱਤਰ ਕਿਹੜਾ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਜੀ ਤੇ ਗੁਰੂ ਕਿਰਪਾਲੂ ਹੋ ਜਾਵੇ, ਇਹ ਵਿਧੀ ਨੂੰ ਉਹੀ ਸਮਝਦਾ ਤਾਂ ਕਿ ਨਿਰਮਲ ਰੀਤ, ਉਹਦੀ ਜਿਹੜੀ ਰੀਤ ਹੈ ਮਰਿਆਦਾ ਸੰਸਾਰ ਤੇ ਰਹਿਣ ਦੀ, ਨਿਰਮਲ ਮੈਲ ਤੋਂ ਰਹਿਤ ਹੋ ਜਾਂਦੀ ਹੈ। ਇਸ ਕਰਕੇ ਖਾਲਸਾ ਜੀ, ਕੋਈ ਵਿਰਲਾ ਹੀ ਇਹ ਬੁੱਝਦਾ। ਕੌਣ ਬੁੱਝਦਾ? ਜਿਹਦੇ ਅੰਦਰ ਵਿਵੇਕ, ਅੰਦਰ ਗਿਆਨ ਹੋ ਜਾਂਦਾ। ਵਿਵੇਕਾ ਬਿਰਤੀ ਕਹਿਣ ਤੋਂ ਭਾਵ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ। ਜਿਹੜਾ ਆਤਮ ਬਛੈਣੀ ਬੁੱਧੀ ਹੈ ਨਾ ਜਿਹੜੀ, ਇਹ ਨਾਮ ਸਿਮਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਹੁਣ ਆਪਣੇ ਅੰਦਰ ਮੈਲ ਹੈ, ਨਾਮ ਸਿਮਰਨ ਦੇ ਨਾਲ ਇਹ ਮੈਲ ਜਿਹੜੀ ਹੈ ਦੂਰ ਹੋਵੇਗੀ। ਨਾਮ ਸਿਮਰਨ ਕਰਨ ਦੇ ਨਾਲ ਇਹ ਆਤਮ ਬਛੈਣੀ ਬੁੱਧੀ ਪ੍ਰਗਟ ਹੋਵੇਗੀ ਅੰਦਰ। ਸੋ ਜਿਹੜਾ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ, ਕੋਈ ਬੂਝੈ ਬੂਝਣ ਹਾਰਾ, ਉਹ ਵਿਰਲਾ ਹੀ ਹੁੰਦਾ। ਖਾਲਸਾ ਜੀ,
ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ।
ਇਸ ਗਿਆਨ ਨੂੰ, ਆਤਮ ਬਛੈਣੀ ਬੁੱਧੀ ਦੇ ਗਿਆਨ ਨੂੰ ਉਹ ਬੁਝਦਾ ਹੈ। ਕੌਣ? ਜਿਸ ਬੁਝਾਏ ਆਪ ਹਰ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਆਪ ਇਹ ਸੋਝੀ ਦਿੰਦੇ ਹਨ, ਆਤਮਕ ਸਰੂਪ ਦੀ ਸੋਝੀ, ਆਤਮ ਬਛੈਣੀ ਬੁੱਧੀ, ਹਿਰਦੇ ਚ ਗਿਆਨ ਦਾ ਪ੍ਰਕਾਸ਼ ਉਹਨਾਂ ਦੇ ਹੁੰਦਾ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਕਿਰਪਾ ਕਰਦੇ ਹੈ।
ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਰ।
ਸਤਿਗੁਰੂ ਸਾਹਿਬ ਕਹਿੰਦੇ ਹੈ, ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਰ। ਜਿਹੜਾ ਗੁਰਮੁਖ ਹੈ, ਮਹਾਰਾਜ ਕਹਿੰਦੇ ਅਸੀਂ ਵਿਚਾਰ ਕੇ ਗੱਲ ਕਹਿਣੇ ਆ, ਗੁਰਮੁਖ ਹਰ, ਗੁਰਮੁਖ ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਗੁਰਮੁਖ ਹਰ ਸਤ ਹਰ, ਸਤ ਤੋਂ ਭਾਵ ਸੱਚਾ, ਹਰ ਹਰੇ ਭਰੇ ਕਰਨ ਵਾਲਾ, ਜਿਹੜਾ ਨਾ ਵਾਹਿਗੁਰੂ ਦਾ ਨਾਮ ਹੈ ਉਹਦੀ ਵਿਚਾਰ ਗੁਰਮੁਖ ਹੀ ਕਰਦਾ, ਕੋਈ ਬਿਰਲਾ ਗੁਰਮੁਖ। ਪਿਛਲੀ ਪੰਕਤੀ ਚ ਸੁਣਿਆ ਨਾ ਆਪ ਜੀ ਨੇ, ਕੌਣ? ਸੋ ਬੁੱਝੈ ਇਹੋ ਵਿਵੇਕ, ਜਿਸ ਆਪ ਜਿਸ ਬੁਝਾਏ ਆਪ ਹਰ। ਜਿਹਨੂੰ ਆਪ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਸੋਝੀ ਦਿੰਦੇ ਹੈ, ਫਿਰ ਉਹ ਸੱਚੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ ਕਰਦਾ ਹੈ ਕਿ ਸੰਸਾਰ ਤਾਂ ਭਾਈ ਚਲੋ ਚਲੀ ਦਾ ਮੇਲਾ ਹੈ, ਨਾਮ ਸੱਤ ਹੈ, ਬਾਕੀ ਸਭ ਕੁਝ ਆ ਸੱਤ ਹੈ। ਆੜਾ ਲੱਗ ਗਿਆ ਅੱਗੇ, ਆ ਸਤ ਤੋਂ ਭਾਵ ਝੂਠ ਹੈ। ਇਸ ਕਰਕੇ ਖਾਲਸਾ ਜੀ, ਇਹ ਹੁਕਮਨਾਮਾ ਦਾ ਜੋ ਪਾਠ ਹੈ ਇੱਥੇ ਤੱਕ ਸਮਾਪਤੀ, ਅੱਗੇ ਆਪਾਂ ਲੜੀਵਾਰ ਕਥਾ ਕਰਾਂਗੇ ਹੁਣ। ਸੋ ਸਾਰਿਆਂ ਨੇ ਪ੍ਰੇਮ ਸਹਿਤ ਬੈਠਣਾ ਹੈ, ਸਤਿਗੁਰੂ ਮਹਾਰਾਜ ਦਾ ਸਤਿਕਾਰ ਮੁੱਖ ਰੱਖਣਾ। ਖਾਲਸਾ ਜੀ, ਸਤਿਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲੱਗੈ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੈ, ਸੌ ਗੇੜਾ ਆਵੋ ਜਾਓ, ਭਾਵੇਂ ਸੌ ਗੇੜਾ ਮਾਰ ਜੀ ਸਵੇਰ ਤੋਂ ਸ਼ਾਮ ਤੱਕ, ਜੇ ਗੁਰੂ ਪ੍ਰਤੀ ਤੇਰੇ ਅੰਦਰ ਭਰੋਸਾ ਨਹੀਂ ਪ੍ਰਗਟ ਹੋਇਆ, ਕੱਖ ਵੀ ਤੇਰੇ ਪੱਲੇ ਨਹੀਂ ਪਵੇਗਾ। ਗੱਲ ਪ੍ਰਤੀਤ ਦੀ ਹੈ, ਭਰੋਸੇ ਦੀ ਹੈ। ਖਾਲਸਾ ਜੀ, ਅੱਜ ਜਿਨ੍ਹਾਂ ਦਾ ਭਰੋਸਾ ਟੁੱਟ ਚੁੱਕਿਆ, ਜਿਨ੍ਹਾਂ ਦੀ ਜ਼ਮੀਰ ਮਰ ਗਈ ਹੈ, ਅੱਜ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆ, ਉਹ ਲੋਕ ਬੇਅਦਬੀਆਂ ਕਰ ਰਹੇ ਨੇ। ਕਾਨੂੰਨ ਬਣ ਗਿਆ, ਕਾਨੂੰਨ ਵੀ ਸਖ਼ਤ ਬਣ ਗਿਆ, ਕਾਨੂੰਨ ਬਣਨ ਤੋਂ ਬਾਅਦ ਵੀ ਤਿੰਨ ਜਗ੍ਹਾ ਬੇਅਦਬੀ ਹੋ ਗਈ। ਦੋ ਦਿਨ ਪਹਿਲਾਂ ਸੁਹਾਣਾ ਮੋਹਾਲੀ, ਆ ਕੱਲ ਪਤਾ ਲੱਗਿਆ ਦੁਆਬੇ ਦੇ ਵਿੱਚ ਹੋ ਗਈ। ਇਹ ਤਾਂ ਗੁਰੂ ਸਾਹਿਬ ਇਹ ਕਲਯੁਗ ਦੇ ਜੀਵਾਂ ਨੂੰ ਸਭ ਸੋਝੀ ਬਖਸ਼ਣ, ਇਹ ਸਾਰਾ ਲਿਖਿਆ ਹੋਇਆ ਸੀ ਮਹਾਰਾਜ ਦਾ ਗ੍ਰੰਥਾਂ ਚ ਵੀ ਕਲਯੁਗ ਦਾ ਸਮਾਂ ਐਸਾ ਆਊਗਾ, ਲੋਕਾਂ ਦੀ ਇੰਨੀ ਬੁੱਧੀ ਭ੍ਰਿਸ਼ਟ ਹੋਜੂ, ਤੁਸ਼ ਜੇ ਛੋਟੇ ਜੇ ਲਾਲਚ ਵਿੱਚ ਆ ਕਰਕੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨਗੇ, ਕਰ ਰਹੇ ਹੈ। ਸੋ ਇਸ ਕਰਕੇ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੋਝੀ ਦੇਣ। ਹੁਣ ਕਾਨੂੰਨ ਤਾਂ ਦੇਖੋ, ਜਦੋਂ ਕੋਈ ਕਤਲ ਕਰਦਾ ਉਦੋਂ ਵੀ ਬੜਾ ਸਖ਼ਤ ਬਣਿਆ, ਕੋਈ ਕਿਸੇ ਦੀ ਇੱਜ਼ਤ ਲੁੱਟਦਾ ਹੈ। 2004 ਦੇ ਵਿੱਚ ਇੱਕ ਲੜਕੀ ਦੀ ਇੱਜ਼ਤ ਲੁੱਟ ਕੇ ਮਾਰਨ ਵਾਲੇ ਨੂੰ ਫਾਂਸੀ ਹੋਈ ਸੀ 2004 ਚ। ਕੀ ਲੋਕ ਇੱਜ਼ਤਾਂ ਲੁੱਟਣੋਂ ਹਟ ਗਏ, ਕੀ ਕਤਲ ਕਰਨੋਂ ਹਟ ਗਏ? ਇਹ ਤਾਂ ਗੁਰੂ ਸਾਹਿਬ ਇਹ ਕਿਰਪਾ ਕਰਨ। ਕਾਨੂੰਨ ਵੀ ਜ਼ਰੂਰੀ ਹੈ, ਪਰੰਤੂ ਕਾਨੂੰਨ ਉਹ ਬਣੇ ਪੂਰੇ ਪੰਥ ਦੀ ਰਾਏ ਦੇ ਨਾਲ। ਇਹ ਅਸੀਂ ਨਿਮਰਤਾ ਸਹਿਤ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਈਆਂ ਦੇ ਵਿੱਚ, ਗੁਰਮੁਖ ਪਿਆਰੇ ਗ੍ਰੰਥੀ ਸਿੰਘਾਂ ਦੇ ਵਿੱਚ ਅਸ਼ਮੰਜਸ਼ ਹੈ, ਡਰ ਹੈ। ਕਈ ਜਗ੍ਹਾ ਅਸੀਂ ਦੇਖਿਆ ਆਪਣੇ ਘਰਾਂ ਚੋਂ ਪੋਥੀਆਂ ਲੈ ਕੇ, ਗੁਟਕਾ ਸਾਹਿਬ ਲੈ ਕੇ ਗੁਰੂ ਘਰਾਂ ਚ ਜਮ੍ਹਾਂ ਕਰਵਾ ਰਹੇ ਹੈ ਵੀ ਕਿਤੇ ਸਾਡੇ ਤੇ ਨਾ ਕੋਈ ਪਰਚਾ ਹੋ ਜੇ। ਸੋ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ, ਜ਼ਰੂਰੀ ਨਹੀਂ ਵੀ ਹਰ ਮਸਲੇ ਲੜ ਕੇ ਹੱਲ ਹੁੰਦੇ ਨੇ, ਕਈ ਪ੍ਰੇਮ ਨਾਲ ਕਿ ਭਾਈ ਜਿਹੜੀਆਂ ਮਦਾਂ ਤੇ, ਜਿਹੜੇ ਪੁਆਇੰਟਸ ਤੇ ਇਤਰਾਜ਼ ਹੈ ਪੰਥ ਨੂੰ, ਉਹ ਰੱਦ ਕਰ ਕੀਤੇ ਜਾਣ, ਉਹਨਾਂ ਚ ਸੰਸ਼ੋਧਨ ਕੀਤਾ ਜਾਵੇ, ਸੋਧ ਕੀਤੀ ਜਾਵੇ। ਕਿਉਂਕਿ ਕਾਨੂੰਨ ਬਣਨ ਤੋਂ ਬਾਅਦ ਵੀ ਆ ਦੋ ਤਿੰਨ ਜਗ੍ਹਾ ਬੇਅਦਬੀ ਹੋ ਗਈ ਖਾਲਸਾ ਜੀ। ਕਾਨੂੰਨ ਬਣਨਾ ਜ਼ਰੂਰੀ ਹੈ, ਪਰੰਤੂ ਇਹ ਨਾ ਹੋਵੇ। ਹੁਣ ਤੁਸੀਂ ਦੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਸ ਤੋਂ ਤਕੜਾ ਪਹਿਰਾ ਤਾਂ ਕਿਤੇ ਹੈ ਨਹੀਂ। ਕਿੰਨਾ ਉੱਥੇ ਪਹਿਰਾ ਲੱਗਿਆ, ਉੱਥੇ ਵੀ ਕਾ ਗਿਆ ਸੀ ਬੇਅਦਬੀ ਕਰਨ ਵਾਲਾ, ਬਾਅਦ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ। ਖਾਲਸਾ ਜੀ, ਕੀ ਹੁਣ ਜਿਹੜੇ ਉੱਥੇ ਸਿੰਘ ਸਾਹਿਬ ਬੈਠੇ ਸੀ ਆਪਾਂ ਉਹਨਾਂ ਨੂੰ ਦੋਸ਼ੀ ਮੰਨਾਂਗੇ? ਕਸਟੋਡੀਅਨ ਸ਼ਬਦ ਵਰਤਿਆ, ਨਹੀਂ ਉਹ ਦੋਸ਼ੀ ਨਹੀਂ। ਸਜ਼ਾ ਮਿਲੇ ਉਹਨੂੰ ਜਿਹੜਾ ਅੰਗ ਫਾੜਦਾ, ਬੇਅਦਬੀ ਕਰਦਾ। ਕਿਸੇ ਨਿਰਦੋਸ਼ ਨੂੰ ਕੋਈ ਸਜ਼ਾ ਨਾ ਹੋਵੇ, ਕਿਉਂਕਿ ਕਲਯੁੱਗ ਦਾ ਸਮਾਂ, ਲੋਕ ਨਿੱਜੀ ਰੰਜਿਸ਼ਾਂ ਬਹੁਤ ਕੱਢ ਰਹੇ ਨੇ। ਜਦੋਂ ਖਾੜਕੂਆਂ ਦਾ ਸਮਾਂ ਸੀ, ਲਹਿਰ ਬੜੀ ਚੰਗੀ ਸੀ, ਮਾੜੀ ਨਹੀਂ ਸੀ। ਮਾੜੇ ਬੰਦੇ ਵੜ ਗਏ, ਨਿੱਜੀ ਰੰਜਿਸ਼ਾਂ ਲੱਗ ਗਏ ਕੱਢਣ ਆਪਣੀਆਂ, ਜ਼ਮੀਨਾਂ ਜਾਇਦਾਦਾਂ ਦੀਆਂ, ਉਹ ਸਾਰੀ ਲਹਿਰ ਬਦਨਾਮ ਕਰਤੀ। ਸੋ ਇਸ ਕਰਕੇ ਭਾਈ, ਜਿੱਥੇ ਸੋਧ ਕਰਨ ਦੀ ਲੋੜ ਹੈ, ਉੱਥੇ ਅਕਾਲ ਤਖ਼ਤ ਸਾਹਿਬ ਦਾ ਵਚਨ ਮੰਨੇ ਸਰਕਾਰ, ਸੋਧ ਜ਼ਰੂਰ ਕਰੇ। ਸੋ ਇਸ ਕਰਕੇ ਅੱਜ ਆਪਣੀ ਵਿਚਾਰ ਇਹ ਸੀ ਕਿ ਮਹਾਰਾਜ ਨੇ ਸੇਖ ਨੂੰ ਉਪਦੇਸ਼ ਦਿੱਤਾ ਵੀ ਐਵੇਂ ਬਹੁਤਾ ਹੰਕਾਰ ਨਾ, ਵੱਡਾ ਹੋਵੇਗਾ ਤੂੰ ਆਪਣੇ ਘਰ ਹੋਵੇਗਾ, ਸੰਸਾਰ ਤੇ ਚਾਰ ਦਿਨਾਂ ਦੇ ਮਹਿਮਾਨ ਆਏ ਹਾਂ, ਛੱਡ ਕੇ ਸੰਸਾਰ ਨੂੰ ਜਾਣਾ ਪੈਣਾ। ਸੋ ਆਓ ਹੁਣ ਲੜੀਵਾਰ ਜੋ ਕਥਾ 1087 ਪੰਨੇ ਤੇ ਹੈ, ਕੀ ਸਤਿਗੁਰੂ ਮਹਾਰਾਜ ਇਹਦੇ ਵਿੱਚ ਉਪਦੇਸ਼ ਕਰਦੇ ਹੈ। ਆਓ ਖਾਲਸਾ ਜੀ, ਤੀਸਰੇ ਪਾਤਸ਼ਾਹ ਦੇ ਹੀ ਸ਼ਬਦ ਅੱਗੇ ਆਵੇਗਾ। ਹੁਣ ਹੁਕਮਨਾਮਾ ਵੀ ਤੀਸਰੇ ਪਾਤਸ਼ਾਹ ਦਾ, ਇਹਦੇ ਵਿੱਚ ਮਹਾਰਾਜ ਤੀਸਰੇ ਪਾਤਸ਼ਾਹ ਕੀ ਉਪਦੇਸ਼ ਕਰਦੇ ਹੈ। ਅਜੇ ਸਮਾਂ ਪਿਆ, ਸਾਰੇ ਬੈਠ ਕੇ ਪ੍ਰੇਮ ਸਹਿਤ ਸਰਵਣ ਕਰੋ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ, ਸਾ ਲੋਕ ਸ੍ਰੇਸ਼ਟ ਲੋਕ, ਜਿੱਥੋਂ ਇਹ ਬਾਣੀ ਆਈ ਹੈ, ਸਾ ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ।
ਕੇਦਾਰ ਰਾਗਾਂ ਵਿੱਚ ਜਾਣੀਐ ਭਾਈ, ਸ਼ਬਦੇ ਕਰੇ ਪਿਆਰ।
ਇਸ ਸ਼ਬਦ ਦੀ ਉਠਾਣਕਾ ਹੈ, ਇੱਕ ਕੋਈ ਪ੍ਰੇਮੀ ਸੀਗਾ ਗਵੱਈਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਗਿਆ। ਹਰ ਸ਼ਬਦ ਦੀ ਉਥਾਨਕਾ ਹੁੰਦੀ ਹੈ, ਉਥਾਨਕਾ ਤੋਂ ਭਾਵ ਕਿ ਸ਼ਬਦ ਕਦੋਂ ਉਚਾਰਿਆ, ਕਿਹਨੂੰ ਸਮਰਪਿਤ ਹੈ। ਸੋ ਇਹ ਸ਼ਬਦ ਉਦੋਂ ਉਚਾਰਿਆ, ਇੱਕ ਗਵੱਈਆ ਆ ਗਿਆ ਮਹਾਰਾਜ ਦੇ ਪਾਸ, ਉਹਨੇ ਕੈਦਾਰਾ ਰਾਗ ਗਾਇਆ। ਜਦੋਂ ਕੈਦਾਰਾ ਰਾਗ ਉਹਨੇ ਬੜਾ ਵਧੀਆ ਗਾਇਆ, ਸੰਗਤਾਂ ਨੇ ਕਿਹਾ ਮਹਾਰਾਜ ਜੀ ਬੜਾ ਵਧੀਆ ਰਾਗ ਗਾਇਆ ਇਹਨੇ। ਫਿਰ ਸਤਿਗੁਰੂ ਉਪਦੇਸ਼ ਦਿੰਦੇ ਹਨ, ਉਪਦੇਸ਼ ਦਿੰਦੇ ਹੋਏ ਮਹਾਰਾਜ ਕਹਿ ਰਹੇ ਨੇ ਸੰਗਤਾਂ ਨੂੰ, ਕੈਦਾਰਾ
ਰਾਗਾਂ ਵਿੱਚ ਜਾਣੀਐ ਭਾਈ, ਸ਼ਬਦੇ ਕਰੇ ਪਿਆਰ।
ਭਾਈ ਕੈਦਾਰਾ ਰਾਗ ਗਾਇਆ ਹੋਇਆ ਉਹਦਾ ਸਫਲਾ ਹੈ। ਰਾਗ ਦਾ ਅਰਥ ਹੁੰਦਾ ਪ੍ਰੇਮ, ਰਾਗ ਗਾਇਆ ਹੋਇਆ ਉਹਦਾ ਸਫਲਾ ਜਿਹੜਾ ਸ਼ਬਦ ਨਾਲ ਪਿਆਰ ਕਰਦਾ, ਨਾਮ ਨਾਲ ਪਿਆਰ ਕਰਦਾ। ਜਿਹੜਾ ਰਾਗ ਵਾਹਿਗੁਰੂ ਦੀ ਯਾਦ ਵਿੱਚ ਗਾਇਆ ਜਾਵੇ ਉਹ ਸਫਲਾ ਹੈ। ਹੁਣ ਕਈ ਤਾਂ ਦੇਖੋ ਉਹੀ ਹਾਰਮੋਨੀਅਮ ਹੁੰਦਾ, ਕਈ ਉਸੇ ਤੇ ਐਸਾ ਸ਼ਬਦ ਪੜ੍ਹਦੇ ਨੇ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਕਈ ਉਸੇ ਹਾਰਮੋਨੀਅਮ ਤੇ ਗੰਦੇ ਗੀਤ ਗਾਉਂਦੇ ਨੇ ਤੇ ਸਾਰਿਆਂ ਦਾ ਮਨ ਚੰਚਲਤਾਈ ਨੂੰ ਪ੍ਰਾਪਤ ਕਰ ਜਾਂਦਾ। सो कैदारा राग भाई ताइयों सफला है जेड़ा शब्द नाल प्यार करदा ओदा राग गाया होया सफला हुंदा। जे आपां थोड़ा पदछेद करिए के दारा के तो भाव डैश ला के दारा दारा दर्थ हुंदा इस्त्री। जेड़ा भाई दारा आदक पुत्रां आदकां दा मोह छड के शब्द नाल प्रेम करे उन्हां दा जीवन सफला है संसार ते आउणा।
सत संगत स्यों मिल दो रहै सच्चे धरे प्यार।
सत संगत मिल दो रहै जेड़ा सतसंग विच आउंदा है सतसंग विच आके सत वस्तु दी विचार करदा है। जेड़ा सतसंग विच आके मिलदा है भाव जुड़दा है सच्चे धरे प्यार ओदा भाई सच्चे परमेश्वर दे नाल प्यार पै जांदा है नाम नाल प्यार पै जांदा है जेड़ा सतसंग विच आउंदा है। क्योंकि कल्ले बंदे ते घरे बैठे ते मन दा ही असर पिया रहिंदा है। कई वारी जाप करदा कोई कल्ला सत्संग करदा नहीं वो कई वारी हंकार हो जांदा भी मैं अमृत वेले 2 बजे उठदा मैं 3 बजे उठदा। जदो सत्संग विच आउंदा है इत्थे भाई फिर हंकार नाश हो जांदा जे तू 3 बजे उठदा इत्थे 2 बजे जागण वाले भी बैठे है 1 बजे जागण वाले भी बैठे ने सारी सारी रात जाग के नाम अभ्यास करन वाले भी बैठे है फिर हंकार नाश हो जांदा। इस करके सतसंग विच मिलो सतसंग विच जुड़ो ते वाहिगुरु दे नाम नाल फेर ही सच्चा प्यार पवेगा।
विचह मल कटे आपणी कुलां का करे उधार।
जेडे नाम सिमरन करदे ने जन्म जन्म की समान को मल लागी काला होआ सिहा हो खनली धोती उज्जल ना होवी जे सौ धोवन पाहो। जेडे नाम सिमरन विच खालसा जी जुड़दे है उना दे हिरदे चों मैल कटी जांदी है विशे वकारां दी अंतशकरण उना दा शुद्ध हो जांदा है विचों मैल कटै अपनी कोलां का करे आधार बिलकुल शुद्ध सरूप हो जांदे ने। वो अपनी तां आधार करदी करदे ने देह दा वो अपनियां कोलां नूं भी तार दिंदे हन नाम दे रसीए नाम जपण वाले अगे भी अपनियां कोलां दा आधार कर दिंदे हन। जेड़े भाई शब्द नाल प्यार करदे ने सत्संग विच आके गुरु की बाणी दे नाल
गुणा की रास संग्रह अवगण कड्डे विडार।
गुणा की रास संग्रह तो भाव हुंदा इकट्ठे करना गुणा की रास संग्रह जेड़े वाहिगुरु दे नाम रूपी गुणा नूं इकट्ठे करदे है अवगुण कड्डे विडार उहनां दे अंदरों भाई अवगुणा दा नाश हो जांदा है। जदों आपां गुरबाणी नूं जपांगे सिमरन करी चलांगे ऐटोमैटिकली अंदरों औगुण खत्म होने शुरू हो जांदे ने। जे किसे नूं शंका होवे गुरबाणी नूं पढ़ के विचार के नाम सिमरन करके देख लवे ज्यों ज्यों नाम सिमरन करेगा अंदरों औगुणां दा नाश अपने आप होना शुरू हो जाएगा। फिर मन नहीं करेगा विषय वकारां वल भी मन नहीं करेगा किसी की निंदा चुगली करन वल भी मन नहीं करेगा फिर नाम दा रस आउण लग जू। इस करके नाम दे रस विच ऐसी ताकत है जिन्हें भाई वाहिगुरु दे गुणा नू कठा कीता है संग्रह तो भाव नाम रूपी जेडे गुण ने उन्हां च मन नू जोड़िया बड़े औगुण भी उन्हां दे अंदरों नाश हो गए। गणका बेशवा सी किड्डे औगुण करदी सी सूआ पड़ावत गणका तरी सोहर नैनो की पुत्री ओ भाई नाम सिमरन करन करके ओदे अंदरों औगुणा दा नाश हो गया ज्ञान दा प्रकाश हो गया। इसे तरह जेडे गुणा दी सांझ पाउंदे ने नाम रूपी गुणा नूं इकट्ठा करदे ने हिरदे च अंतशकरण शुद्ध हो जांदा है बड़े बड़े औगुण अंदरों नाश हो जांदे हन।
नानक मिलिया सो जानिया गुरु ना छोड़ै आपणा दूजा ना धरे प्यार।
महाराज कहिंदे मिलिया होया कौन है रब नाल मिलिया होया ओनू कहिंदा जेड़ा अपने गुरु दा शब्द नहीं छड़दा गुरु नूं छड के दूजे ना धरे प्यार दूजे तो भाव द्वैत भाव दे विच नहीं पैंदा होर देवी देवत्यां दी पूजा दे विच नहीं लगदा होर मड़ियां मसाणां नूं नहीं मनदा अपने गुरु नूं नहीं छड़दा ओनू आपां कहांगे ए मिलिया होया ए गुरमुख है जे भाई गात्रा भी पाया है, कोई तिथ त्योहार आ गया, दिवाली आ गई, गात्रा भी पाया है, हाथ विच कच्ची लस्सी दा डोलू लैके ते दीवा लैके तुरिया फिरदा, मड़ियां दे विच प्रेतां नूं पूजदा, ओनू नहीं कह सकते भी ये मिलिया होया। नहीं भाई, वह तो बिछड़ा ही होया अजे भी, क्योंकि बिछड़िया होया क्यों है, क्योंकि जो पंजां प्यारियां ने अमृत छकाउण वेले वचन कीता सी उहते पहरा नहीं दे रहे आ। सो इस करके फिर जुड़ूगा किवें, अरदास बेनती करके। अरदास दे बीज विच्चों भगती का फल निकलदा खालसा जी। इस करके आओ, नानक मिलिया सो जाणीऐ, उह मिलिया जाणो जिहड़ा गुरु नहीं छड़दा, अपना गुरु दे नाम नूं नहीं छड़दा। ते होर मड़ियां मसाणा भूत प्रेतां आदकां दी पूजा देवी देवत्यां दे नाल प्रेम नहीं करदा, केवल ते केवल नाम नाल प्रेम करदा, उहनूं मिलिया जाणो।
महला चौथा।
अगे चौथे पातशाह उपदेश दे रहे हन।
सागर देखो डर मरो, भय तेरा डर नाहे।
हे सच्चे पातशाह, सागर जे सागर तो भाव इत्थे भव सागर लाउणा है। सच्चे पातशाह, यह संसार रूपी भव सागर दे विच्चों पार होना बहुत औखा है। विशे वकारां दियां छल्लां मारदा है, विशे वकारां दियां छल्लां आउंदियां ने, ते फिर किवें पार होया जावे इह संसार रूपी भव सागर चों। महाराज कहिंदे भाई, सागर भव सागर संसार रूपी भव सागर नूं देख के उह कदे नहीं डरदे। कौन? जिन्हां नूं तेरे नाम नाल प्यार है, जिन्हां दे अंदर तेरा निर्मल भय वसिया होया। वाहिगुरू दा डर चाहिंदा है, जिन्हें वाहिगुरू दा डर हिरदे च वसा लिया खालसा जी, वह किसे दुनियावी डर तो नहीं डरूगा। सत प्रकार दा दुनियावी भय मन्निया है, सत प्रकार दा दुनियावी डर, अक्षमात्र भय, गुप्त भय, जात जाति दा भय हो गया, इस तरह दा सत प्रकार दा है। खालसा जी, वह किसे प्रकार का भय नहीं मनेगा जिन्हें गुरु का निर्मल भय अपने हिरदे च वसा लिया। निर्मल भय की है? गुरु का अदब करिए। आप जागदी जोत ने सच्चे पातशाह, यह कोई किताब नहीं है, जागदी जोत हन। कला ज्ञान नहीं, ब्रह्म ज्ञान की प्राप्ति हुंदी है। ज्ञान आम दुनियावी ज्ञान तो बड़िया किताबां च भी मिल जाता है, यह सतगुरु सच्चे पातशाह की बाणी ब्रह्म ज्ञान की प्राप्ति कराउंदी है, जीव ईश की एकता कराउंदी है। यह बाणी जिहड़ी है, मनुख मिल जाता है वाहिगुरु दे विच, बाणी पढ़ता पढ़ता बाणी दे ही रूप हो जाता है, ऐसी तासीर ऐसा गुण है। इस करके जिन्हें वाहिगुरु का भय हिरदे च वसा लिया, जिन्होंने वाहिगुरु का भय हिरदे च वसाया, वह कदे गुरबाणी ते किंतु परंतु नहीं करते। खालसा जी, ओ कदे आ पावन सरोवर ते किंतु परंतु नहीं करदे, ओ सचखंड श्री हरिमंदर साहब नूं आम इमारत नहीं कहिंदे जिन्हां ने गुरु का पै हिरदे च वसा लिया। खालसा जी, जिन्हां ने नहीं वसाया भाई उहदे लई तां फिर आमे आ। गुरु का पै सत्कार करना, हुण आपां कई वारी गुरु की हजूरी च रौला ही लग जाने पौण, यह भी मन मत है। हर जस चलते जो बात चलावे, गोविंद सिंह वै सिख नहीं भावे, वह गुरु का सिख नहीं हो सकता जिहड़ा हरी जस दे हुंदे आ, कथा हुंदे आ, कीर्तन हुंदे आ रौला पावे। गुरु की हजूरी विच जदों आउणा हौली बोलना है। आम तौर ते मोबाइल की वरतों लग जांदे ने करन कई प्रेमी। एक असीं उदाहरण दिंदे आ, दुनियावी उदाहरण है, किसी ऑफिसर दे कमरे च तुसीं जाणा होवे उदों मोबाइल भी बंद करके जाणगे, लत्तां कंबदियां ने। ओ खालसा जी, ओ अफसर दी वध तों वध तहसील च चलदी हो, जिले च चलदी हो, चलो पंजाब च चलदी हो, उत्थे इन्ना डर है उहदे डंडे दा, ते आ त्रिलोकी दा मालक सतगुरु सच्चे पातशाह गुरु ग्रंथ साहिब, इत्थे सानू अधिकार किने देता रौला पाउण दा? अफसर तों डरदा है, लत्तां कंबदियां ने, उत्थे मोबाइल भी बंद, सब कुछ बंद, ते इत्थे खप पाउणी, किने अधिकार देता सानू? इह है भय अंदर रखना। हे सच्चे पातशाह, मैं तेरी शरण च आया, हौली बोलना, प्रेम सहित बोलना। ये जागदी जोत ने सतगुरु महाराज, जिन्हां ने गुरु का डर अंदर वसा लिया बाकी दे डर नहीं रहिंदा ए चक्के जांदे ने सारे।
गुर कै शब्द संतोखिया नानक बिगसा नाए।
ते जिन्हां ने भाई गुरु दे शब्द की कमाई कर ली उन्हां नूं संतोख प्राप्त हुंदा है। ते फिर ओ नाम नूं प्राप्त करके उन्हां दे अंदर विगस तो भाव खेड़ा आ जांदा है। नानक बिगसा नाए, नाम जपन करके हिरदे च खेड़ा आ जांदा है, कमल फुल खिर जांदा है हिरदे दा। हर समय आनंद विच रहिंदे ने ब्रह्म ज्ञानी के घर सदा आनंद वाली अवस्था प्राप्त हो जांदी है।
महला चौथा,
अगे फिर चौथे पातशाह वचन करदे हन,
चढ़ बोहित है चाल सौ सागर लहरी दे।
जेड़ा बोहित है तो भाव नाम रूपी जहाज, जेड़ा नाम रूपी जहाज ते चढ़ गया ना खालसा जी, ओनू फिर संसार रूपी भव सागर दियां काम क्रोध लोह मोह हंकार रूपी लहरां उहदा कख नहीं बिगाड़ सकदियां। ते जेड़ा विषय वकारां दे जहाज ते चढ़ गया ओनू फिर विषय वकारां दियां लहरां ने डूब देना। इस करके नाम रूपी नानक नाम जहाज है, चढ़े सो उतरे पार जो शरदा कर सेम दे गुर पार उतारण हार। इस करके नाम रूपी जहाज ते आपा चढ़ना है, फिर संसार रूपी भव सागर दियां विषय विकारां रूप लहरां भी कख नहीं बिगाड़ सकदियां।
ठाक ना सच्चै बोहित है जे गुर धीरक दे।
ठाक ना सच्चै बोहित है जे गुर धीरक दे। जे गुरु दा शब्द नाम शब्द दी कमाई करांगे धीरक तो भाव आसरा, फिर सतगुरु सानू आसरा देणगे साडे मन नूं, मन डोलेगा नहीं। ठाक तो भाव रुकावट, ठाक ना सच्चै बोहित है खालसा जी, फिर ओदे जीवन रूपी बेड़े नू संसार रूपी भव सागर च कोई रोक नहीं सकता। ओनू धीरक आसरा गुरु देवेगा, जिन्हें सच्चे पातशाह दे निर्मल भय नू हिरदे च वसालिया। अमृत वेला ते रह रास दा समा जिन्हें संभाल लिया, ओदे जीवन रूपी बेड़े नू दुनिया दी ताकत संसार रूपी विषय विकार रूपी लहरां च डोब नहीं सकती। जिन्हां ने गुरु दे नाम दा तीरक तो भाव आसरा तक लिया है।
तित दर जाए उतारिया गुर दिसै सावधान।
गुर दिसै सावधान, गुर दिसै सावधान, सावधान तो भाव आपां सारे जानदे आं वी संतर्क रहना है, संतर्क। आलस नहीं पैनी चाहीदी। तित दर जाए उतारिया, किथे जाके साडा पार उतारा हुंदा है? ए नाम रूपी जहाज जेड़ा सानू किथे उतारदा है? जाके दरगाह च सतगुरां दे सनमुख। सतगुरु महाराज इस करके सावधान सानू करदे है कि हे भाई सावधान हो, नाम रूपी जहाज ते चढ़ तां संसार रूपी भव सागर दियां विषय विकारां रूपी लहरां तेनू तंग नहीं करनगियां। सतगुरु सच्चे पातशाह दी कृपा दे नाल उहनां दी दरगाह विच ही उतरेगा जाके, लोक परलोक सफला हो जावेगा तेरा।
नानक नदरी पाईऐ दरगह चलै मान।
जिन्हां ते गुरु पातशाह दी कृपा हो जावे, नजर तो दृष्टि हो जावे, नानक नदरी पाईऐ दरगह चलै मान। ओ भाई लोक परलोक दे विच मान दरगाह च भी इत्थे भी मान प्राप्त करदे हन।
पौड़ी निहकंटक राज पुंच तो गुरमुख सच कमाई।
निहकंटक निष्कपट राज पुंच तू गुरमुख सच कमाई। जेड़े गुरमुख सच्चे नाम दी कमाई करदे हन ओ खालसा जी निष्कपट राज प्राप्त कर लेंदे ने। निष्कपट राज तो भाव आत्मक स्वरूप दी सोझी हो जानी। खालसा जी सचखंड रूपी जगह नूं प्राप्त कर लेना, ऐसा राज जेड़ा कदे नाश ही नहीं हुंदा, ओ राज गुरु के प्यारियां नू प्राप्त हुंदा है। एक ता राज संसार दा है, कोई 5 साल राज करदा है, 10 साल करदा है, पर जेड़े वाहगुरु दे प्यारे ने ना ओ सदीवी राज प्राप्त कर लैंदे ने, गुरु दी गोद रूपी आसन प्राप्त कर लैंदे ने, जेड़े सच्चे नाम दी कमाई करदे हन।
सच्चे तखत बैठा न्याओ कर, सत संगत मेल मिलाई।
जेड़ा वाहगुरु है सच्चे तख्त ते बैठा है, सचखंड रूपी थां है, ओ इंसाफ करदा है, न्याओ करदा है, न्याय करता है, सत संगत मेल मलाई। खालसा जी, सत संगत मेल मलाई, सत संग दे विच आ करके उस वाहगुरु दे नाल मेल हुंदा है, ते ओ जिहड़ा वाहगुरु है फिर इंसाफ करता है, जीवां नू कीते हुए कर्मां दे मुताबक सजा जां कीते हुए कर्मां दे मुताबक फल दिंदा है। ओदे घर च इंसाफ है, बेइंसाफी नहीं है।
सच्चा उपदेश हर जापना, हर स्यों बाण आई।
जिन्हां दी हरी परमेश्वर दे नाल बाण आई है ना, प्रीति पैगी। सच्चा उपदेश हर जापना, हर तो भाव सारिआं नूं हरे भरे करन वाले वाहिगुरु दा नाम जपदे ने उह, जिन्हां दी सच्चे पातशाह नाल प्रीति पैगी, प्रेम पै गया, उह फिर खालसा जी सच्चे उपदेश नूं कमाउंदे हन वाहिगुरु दे नूं।
ऐथै सुख दाता मन वसै, अंत होए सखाई।
जिन्हां ने सुखां दा दाता जिहड़ा उह किहड़ा नाम वाहिगुरु दा मन च वसालिया, अंत होए सखाई, उहनां दा अंत दा समां है ना जिहड़ा, उह भी सौखा हो जांदा है। क्या जानना किव मरेंगे, कैसा मरना होए। बाणी कहिंदी आ कोई पता नहीं किवें मरना है, किथे मरना, किहड़ी हालत च मरना है, पर सतगुरां ने एक वचन कहा है, जे कर साहिब मनो ना विसरै तां सहला मरना होए। जिन्हां नूं साहिब नहीं मनो विसरदा, उहनां दा मरना भी सहला तो भाव सौखा हो जांदा है। जिन्हां नूं साहिब नहीं मनो विसरदा, भाई मनी सिंह साहिब जी ने बंद बंद कटवा लिया, सुखमनी साहब का जाप शुरू किया, जदों ब्रह्म ज्ञानी वाली 8वीं अष्टपदी ते पाठ पहुंचया, खालसा जी उन्हां दा बंद बंद कट के जलाद ने टोकरे च पाता, 16 अष्टपदियां बाकी रह गईयां, 16 अष्टपदियां दा जाप महाराज ने बंद बंद कटे हुए शरीर चो करवाया। इस करके आओ, उन्हां दा भाई मरना भी सौखा हो जाता है। सच्चा उपदेश हर जापना, हर सो बन आई, इत्थे सुख दाता मन वसै। जिन्हां ने सुखां दे दाते नूं मन च वसा लिया, अंत होए सखाई, अंत वेला भी सौखा हो जाता है उन्हां दा।
हर स्यों प्रीत उपजी, गुर सोझी पाई।
जदों गुरु दी कृपा दे नाल सोझी प्राप्त हुंदी है ना, हर स्यों प्रीत उपजी, फिर खालसा जी हरी दी प्रीत हिर प्रगट हुंदी है हिरदे च। जदों गुरु दे नाल, गुरु दी कृपा दे नाल सोझी प्राप्त हुंदी है, इहदा आपां इह भी अर्थ कर सकदे हां, हर स्यों प्रीत उपजी, जदों हरे भरे करन वाले वाहिगुरु दे नाम दे नाल साडी प्रीति पैंदी है, गुर सोझी पाई, फिर गुरां दे बारे अंदरों ज्ञान प्राप्त हो जांदा है, गुरु की कहिंदा है, गुरु दा उपदेश की है, तू संसार ते की करन आया है, तेरा निशाना की है, ਇਹ ਫਿਰ ਸੋਝੀ ਉਦੋਂ ਪ੍ਰਾਪਤ ਹੁੰਦੀ ਆ ਜਦੋਂ ਨਾਮ ਨਾਲ ਪ੍ਰੀਤੀ ਪੈਂਦੀ ਹੈ। ਹੌਲੀ ਹੌਲੀ ਅੰਦਰੋਂ ਮੈਲ ਹਿਰਦੇ ਦੀ ਲਹਿ ਜਾਂਦੀ ਹੈ, ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਔਗਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਮੇਸ਼ਰ ਦੇ ਪਿਆਰੇ ਚ ਪਰਮੇਸ਼ਰ ਵਾਲੇ ਗੁਣ ਆ ਜਾਂਦੇ ਨੇ, ਐਸਾ ਤਸੀਰ ਹੈ ਪਰਮੇਸ਼ਰ ਦੇ ਨਾਮ ਵਿੱਚ। ਆਓ, ਇੱਥੇ ਲੜੀਵਾਰ ਕਥਾ ਦੀ ਸਮਾਪਤੀ ਹੈ, 2 ਪੰਕਤੀਆਂ ਪੜ੍ਹ ਕੇ ਖੀਰਲੀਆਂ ਸਮਾਪਤ ਕਰਾਂਗੇ। ਕਾ ਵਿਚਾਰਾਂ ਕਰਦਿਆਂ ਤੋਂ ਇਕਣੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਬੇਅਦਬੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਅੱਜ ਸਰੀਰ ਵੀ ਢਿੱਲਾ ਸੀ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਆਓ ਨਾਮ ਦੇ ਨਾਲ ਪ੍ਰੀਤੀ ਕਰੀਏ, ਫੇਰ ਇਹ ਨਿਹਕਪਟ ਰਾਜ ਜਿਹੜਾ ਉਹ ਆਪਾਂ ਨੂੰ ਪ੍ਰਾਪਤ ਹੋਵੇਗਾ, ਨਿਸ਼ਕਪਟ ਰਾਜ ਦੀ ਪ੍ਰਾਪਤੀ, ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ।
ਐਥੇ ਸੁਖ ਦਾਤਾ ਮਨ ਵਸੈ, अंत होए सखाई हर स्यों प्रीत उपजी गुर सोची पाई। वाहिगुरु जी का खालसा वाहिगुरु जी की फतेह।